दीपक जी, सत श्री अकाल, थोड़ा बहुत बहुत स्वागत है जी।
ਸਤਿ ਸ਼੍ਰੀ ਅਕਾਲ ਬਾਸੂ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਪੰਜਾਬ ਦੇ ਵਿੱਚ ਬੜੀ ਸਮੱਸਿਆ ਕਿ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਵੀ ਊੜਾ ਆੜਾ ਨਹੀਂ ਆਉਂਦਾ, ਅਤੇ ਪੰਜਾਬ ਸਰਕਾਰ ਨੇ ਇੱਕ ਫੈਸਲਾ ਕੀਤਾ ਕਿ ਭਾਸ਼ਾ ਸੰਬੰਧੀ ਜਿਹੜੀਆਂ ਵੀ ਕਿਤਾਬਾਂ ਹੋਣਗੀਆਂ 12ਵੀਂ ਤੱਕ ਦੀਆਂ ਜਮਾਤਾਂ ਲਈ, ਭਾਵੇਂ ਅੰਗਰੇਜ਼ੀ ਦੀ ਕਿਤਾਬ ਹੋਵੇ, ਭਾਵੇਂ ਹਿੰਦੀ ਦੀ ਜਾਂ ਪੰਜਾਬੀ ਦੀ, ਹਰ ਕਿਤਾਬ ਦੇ ਵਿੱਚ ਇੱਕ ਸਫ਼ਾ ਗੁਰਮੁਖੀ ਲਿਪੀ ਦਾ ਹੋਵੇਗਾ।
ਬਿਲਕੁਲ ਬਾਸੂ ਜੀ, ਇਹ ਪਹਿਲੀ ਨਜ਼ਰ ਹੀ ਸਵਾਗਤਯੋਗ ਕਦਮ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹਵਾਲੇ ਨਾਲ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਾਡੀ ਜਿਹੜੇ ਵੀ ਭਾਸ਼ਾ ਪੜ੍ਹਾਈ ਜਾਏਗੀ, ਬੱਚੇ ਜੇ ਅੰਗਰੇਜ਼ੀ ਪੜ੍ਹ ਰਹੇ ਨੇ, ਜੇ ਹਿੰਦੀ ਪੜ੍ਹ ਰਹੇ ਨੇ, ਜੇ ਸੰਸਕ੍ਰਿਤ ਪੜ੍ਹ ਰਹੇ ਨੇ ਜਾਂ ਉਰਦੂ ਪੜ੍ਹ ਰਹੇ ਨੇ, ਜਿਹੜੀ ਵੀ ਭਾਸ਼ਾ ਕੋਈ ਹੋਰ ਪੜ੍ਹਨਗੇ, ਉਹਦੇ ਵਿੱਚ ਵੀ 35 ਅੱਖਰੀ ਊੜੇ ਆੜੇ ਦਾ ਇੱਕ ਪੰਨਾ ਜ਼ਰੂਰ ਹੋਏਗਾ। ਹਾਂ, ਇਹਦੇ ਵਿੱਚ ਇੱਕ ਪਹਿਲੂ ਜ਼ਰੂਰ ਹੈ ਕਿ ਜੇਕਰ ਤੁਸੀਂ ਇਸ ਨਜ਼ਰੀਏ ਤੋਂ ਦੇਖੋ ਤਾਂ ਇਹਦੇ ਨਾਲ ਇਹ ਹੈ ਕਿ ਹੋਰ ਭਾਸ਼ਾਵਾਂ ਬੇਸ਼ੱਕ ਸਿੱਖੋ ਤਾਂ ਆਪਣੀ ਮਾਂ ਬੋਲੀ ਨਾਲ ਜੁੜੇ ਰਹੋ, ਪਰ ਇਹ ਇਕੱਲਾ ਇੱਕ ਪੰਨਾ ਲਾਉਣ ਨਾਲ ਜੇ ਪੰਜਾਬ ਸਰਕਾਰ ਸੋਚੇ ਕਿ ਹਾਂ ਸਾਡਾ ਕੰਮ ਫਤਿਹ ਹੋ ਗਿਆ, ਤਾਂ ਇਹ ਉਹਨਾਂ ਨੂੰ ਭੁਲੇਖਾ ਹੈ। ਬਸੋ ਜੀ, ਪਹਿਲੀ ਚੁਣੌਤੀ ਸਾਡੇ ਮੂਹਰੇ ਖੜੀ ਹੈ ਕਿ ਪੰਜਾਬ ਦੇ ਵਿੱਚ ਸਕੂਲਾਂ 'ਚ ਅਧਿਆਪਕ ਪੂਰੇ ਨਹੀਂ। ਆਹ ਹਾਲ ਹੀ 'ਚ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋ ਕੇ ਹਟੀਆਂ ਤਾਂ ਜਿਹੜੇ ਇੱਕ ਮਾਸਟਰ ਵਾਲੇ ਸਕੂਲ ਸੀ ਉਹਨਾਂ ਨੂੰ ਤਾਲੇ ਲਾਉਣੇ ਪਏ ਜੀ, ਸਕੂਲਾਂ ਨੂੰ ਬੰਦ ਕਰਕੇ ਮਾਸਟਰਾਂ ਨੇ ਉਹ ਡਿਊਟੀਆਂ ਨਿਭਾਈਆਂ। ਦੂਸਰਾ, ਮੁੱਖ ਮੰਤਰੀ ਭਗਵੰਤ ਮਾਨ ਅਕਸਰ ਇਹ ਗੱਲ ਕਹਿੰਦੇ ਰਹੇ ਨੇ ਕਿ ਮੈਂ ਮਾਸਟਰ ਦਾ ਮੁੰਡਾ, ਮੈਨੂੰ ਪਤਾ ਮਾਸਟਰਾਂ ਤੋਂ ਕਿਹੜੇ ਕਿਹੜੇ ਹੋਰ ਵਾਧੂ ਕੰਮ ਲੈ ਜਾਂਦੇ ਨੇ, ਆਪਣੀ ਸਰਕਾਰ ਆ ਜਾਣ ਤੋਂ ਮਾਸਟਰ ਸਿਰਫ ਪੜ੍ਹਾਉਣ ਦਾ ਕੰਮ ਕਰਨਗੇ। ਇਹ ਤਾਂ ਪਿਛਲਿਆਂ ਦਾ ਰਿਕਾਰਡ ਵੀ ਤੋੜ ਗਏ ਜੀ, ਮਾਸਟਰ ਸਾਰੇ ਕੰਮਾਂ ਤੋਂ ਇਲਾਵਾ ਹੁਣ ਤਾਂ ਇਹਨਾਂ ਦੀ ਰੈਲੀਆਂ 'ਚ ਬੱਸਾਂ 'ਚ ਬੰਦੇ ਚੜ੍ਹਾਉਣ ਦਾ ਕੰਮ ਵੀ ਕਰਦੇ ਜੀ, ਇਹ ਵੀ ਡਿਊਟੀਆਂ ਮਾਸਟਰਾਂ ਨੂੰ ਦੇਣ ਲੱਗ ਪਏ। ਫਿਰ ਜਿਹੜੀ ਚੁਣੌਤੀ ਇਹ ਤੋਂ ਵੀ ਅੱਗੇ ਦੀ ਖੜੀ ਆ, ਉਹ ਇਹ ਖੜੀ ਆ ਕਿ ਅੱਜ ਦੀ ਤਰੀਕ ਦੇ ਵਿੱਚ ਇੱਕ ਸਰਵੇ ਸਾਹਮਣੇ ਆਇਆ ਸੀ ਜਿਹੜਾ ਸਰਵੇ ਦੱਸਦਾ ਕਿ ਪੰਜਾਬ ਦੇ ਵਿੱਚ ਜਿਹੜੇ ਸਕੂਲ ਨੇ ਸਾਡੇ ਕੋਲ, ਉਹਨਾਂ ਸਕੂਲਾਂ ਦੇ ਵਿੱਚ ਜਿਹੜੇ 8ਵੀਂ ਜਮਾਤ ਤੱਕ ਦੇ ਜਵਾਕ ਨੇ, ਮਤਲਬ ਉਹ ਪੂਰੀ ਤਰ੍ਹਾਂ ਨਾਲ ਪੰਜਾਬੀ ਦਾ ਪੂਰਾ ਪੰਨਾ, ਲੇਖ ਪਾਠ ਉਹ ਪੜ੍ਹਨ ਦੇ ਕਾਬਲ ਵੀ ਨਹੀਂ ਹੈਗੇ। ਸੋ ਇਹ ਜਿਹੜੀ ਚੁਣੌਤੀ ਆ, ਫਿਰ ਉਹਨੇ ਸਾਡੇ ਮੂਹਰੇ ਸਵਾਲ ਖੜਾ ਕੀਤਾ ਕਿ ਇਹਦਾ ਮਤਲਬ ਭਾਸ਼ਾ 'ਚ ਨਿਪੁੰਨ ਨਹੀਂ ਹੈਗੇ ਬੱਚੇ। ਸੋ ਇਸ ਲਈ ਉੜਿਆੜੇ ਦੀ ਪਹਿਲਕਦਮੀ ਠੀਕ ਹੈ ਕਿ ਤੁਸੀਂ ਇਸ ਤਰੀਕੇ ਨਾਲ ਸਾਹਮਣੇ ਆ ਰਹੇ ਹੋ। 60 ਲੱਖ ਦੇ ਕਰੀਬ ਮਤਲਬ ਕਿ ਵਿਦਿਆਰਥੀ ਨੇ ਜਿਹੜੇ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਨੇ, ਅਤੇ ਜੇ ਉਹਨਾਂ 60 ਲੱਖ ਦੇ ਜਵਾਕਾਂ ਦੇ ਹਵਾਲਿਆਂ ਦੇਖਿਆ ਜਾਵੇ ਤਾਂ ਤੀਜੀ ਜਮਾਤ ਦੇ ਵਿੱਚ 15% ਵਿਦਿਆਰਥੀ ਸੀਗੇ ਜਿਹੜੇ ਊੜਾ ਆੜਾ ਪੂਰੀ ਤਰ੍ਹਾਂ ਪੜ੍ਹ ਪਾ ਰਹੇ ਨੇ। ਇਹ ਸਰਵੇ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕਿ ਸਿਰਫ 15% ਜਵਾਕ, ਤੇ 4.6% ਜਵਾਕ ਉਹ ਵੀ ਸੀ ਤੀਜੀ ਜਮਾਤ ਤੱਕ ਜਿਨ੍ਹਾਂ ਨੂੰ ਊੜਾ ਆੜਾ ਵੀ ਪੜ੍ਹਨਾ ਨਹੀਂ ਆਉਂਦਾ। ਸੋ ਇਹ ਆਪਣੇ ਆਪ 'ਚ ਚੁਣੌਤੀ ਹੈ। ਇਹਦੇ ਪਿੱਛੇ ਦਾ ਲੌਜਿਕ ਮਤਲਬ ਅਸੀਂ 3 ਭਾਸ਼ਾਈ ਫਾਰਮੂਲੇ 'ਤੇ ਜਿਹੜਾ ਕੰਮ ਕਰ ਰਹੇ ਹਾਂ ਉਹਦਾ ਨਤੀਜਾ। 28% ਵਿਦਿਆਰਥੀ ਅਜਿਹੇ ਨੇ ਮਤਲਬ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਆਉਂਦਿਆਂ ਆਉਂਦਿਆਂ ਜਿਹੜੇ ਮਤਲਬ ਕਿ ਬਾਕੀ ਅੱਖਰ ਕੁਝ ਪੜ੍ਹਨ ਦੇ ਕਾਬਲ ਬਣਦੇ ਨੇ, ਤੇ ਓਵਰਆਲ ਜੇ ਦੇਖੀਏ ਤਾਂ 100 ਪਿੱਛੇ 47 ਜਵਾਕ ਨੇ ਜਿਹੜਾ ਕੁਛ ਹੋਰ ਪੜ੍ਹ ਲੈਂਦੇ ਨੇ, ਮਤਲਬ ਤੀਜੀ ਤੋਂ 8ਵੀਂ ਜਮਾਤ ਤੱਕ ਦੇ ਵਿੱਚ 47% ਦਾ ਮਤਲਬ ਜਵਾਕ ਬਣਦੇ, ਸਿਰਫ 50% ਵੀ ਨਹੀਂ ਬਣਦੇ ਜਿਹੜੇ ਊੜੇ ਆੜੇ ਤੋਂ ਗਾਂਹ ਜਾ ਕੇ ਮੰਨ ਲਓ ਅਖਬਾਰ ਦਾ ਪੰਨਾ ਕੋਈ ਪੜ੍ਹ ਲੈਣਗੇ। ਸੋ ਇਹ ਵੱਡੀ ਚੁਣੌਤੀ ਹੈ। ਸੋ ਸਰਕਾਰ ਇੱਕ ਤਾਂ ਜਿਹੜੀ ਇਹ ਪਹਿਲਕਦਮੀ ਕਰ ਰਹੀ ਹੈ ਜੀ, ਇਹ ਆਪਾਂ ਸਵਾਗਤ ਕਰਦੇ ਹਾਂ ਕਿ ਸਹੀ ਹੈ, ਪਰ ਉਹਦੇ ਨਾਲ ਨਾਲ ਸਾਨੂੰ ਇਸ ਫਾਰਮੂਲੇ 'ਤੇ ਵੀ ਆਉਣਾ ਪਏਗਾ ਕਿ ਘੱਟੋ ਘੱਟ UNO ਦੇ ਸਰਵੇ ਦੇ ਅਨੁਸਾਰ ਆਪਾਂ ਚੱਲ ਪਈਏ। UNO ਦਾ ਸਰਵੇ ਕਹਿੰਦਾ ਕਿ ਜਿਹੜੇ ਜਵਾਕ ਪ੍ਰਾਇਮਰੀ ਤੱਕ ਆਪਣੀ ਬੋਲੀ 'ਚ ਸਿੱਖਿਆ ਲੈਂਦੇ ਆ ਉਹ ਦੂਜੀਆਂ ਭਾਸ਼ਾਵਾਂ ਸਿੱਖਣ 'ਚ ਨਿਪੁੰਨ ਹੋ ਜਾਂਦੇ ਆ। ਬਾਸੂ ਜੀ, ਆਪਣੇ ਪਹਿਲਾਂ 6ਵੀਂ ਜਮਾਤ ਤੋਂ ਸਾਨੂੰ ਅੰਗਰੇਜ਼ੀ ਲੱਗਦੀ ਸੀ, ਹੈ ਨਾ, ਅਤੇ ਤੁਸੀਂ ਹੁਣ ਇਸ ਫਾਰਮੂਲੇ 'ਤੇ ਕਿਉਂ ਨਹੀਂ ਆ ਸਕਦੇ ਕਿ 5ਵੀਂ ਜਮਾਤ ਤੱਕ ਪੰਜਾਬੀ ਮਾਧਿਅਮ ਪੜ੍ਹਾਇਆ ਜਾਵੇ। ਮਤਲਬ ਮੈਂ ਇਕੱਲੇ ਪੰਜਾਬੀ ਵਿਸ਼ੇ ਦੀ ਗੱਲ ਨਹੀਂ ਕਰ ਰਿਹਾ, ਸਾਡੇ ਬਾਕੀ ਸਾਰੇ ਜਿਹੜੇ ਵਿਸ਼ੇ ਹੋਣ ਉਹ ਵੀ ਪੰਜਾਬੀ ਮਾਧਿਅਮ 'ਚ ਹੋਣ, ਅਤੇ 6ਵੀਂ ਤੋਂ ਲਾ ਲਓ ਅੰਗਰੇਜ਼ੀ, 8ਵੀਂ ਤੋਂ ਲਾ ਲਓ ਹਿੰਦੀ, ਜੇ ਭਾਈ ਜ਼ਿਆਦਾ ਕਾਲੀ ਹੈ ਹਿੰਦੀ ਪਹਿਲਾਂ ਲਾ ਲਓ, ਅੰਗਰੇਜ਼ੀ ਬਾਅਦ 'ਚੋਂ ਲਾ ਲਓ, ਪਰ 5ਵੀਂ ਤੱਕ ਤਾਂ ਸਾਨੂੰ ਆਪਣੀ ਭਾਸ਼ਾ 'ਚ ਨਿਪੁੰਨ, ਤਾਂ ਕਿ ਬੱਚਾ ਇੱਕ ਬੋਲੀ 'ਚ ਤਾਂ ਆਪਣੀ ਮਾਂ ਬੋਲੀ 'ਚ ਨਿਪੁੰਨ ਹੋਵੇ। ਜੇ ਰਾਜਸਥਾਨ ਹੈ, ਗੁਜਰਾਤ ਹੈ, ਬੰਗਾਲ ਹੈ, ਉੱਥੇ ਪੜ੍ਹਾਓ ਉਹਨਾਂ ਦੀਆਂ ਮਾਂ ਬੋਲੀਆਂ 'ਚ। ਸੋ ਇਸ ਲਈ ਇਸ ਤਰੀਕਾ ਘਰ 'ਤੇ ਵੀ ਜਾਣ ਦੀ ਲੋੜ ਹੈ, ਅਤੇ ਪੰਜਾਬ ਸਰਕਾਰ ਲਈ ਇਹ ਚੁਣੌਤੀ ਹੈ। ਦੂਜੀ ਚੁਣੌਤੀ, ਤੁਸੀਂ ਇਹ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਲਾਗੂ ਕੀਤਾ ਹੈ, ਜਿਹੜਾ ਪੰਜਾਬ 'ਚ CBSE ਦੇ ਵੀ ਸਕੂਲ ਨੇ, NCERT ਦੇ ਵੀ ਸਕੂਲ ਨੇ, ਹੈ ਨਾ, ਔਰ ਕੇਂਦਰੀ ਸਕੂਲ ਨੇ ਜੀ, ਆਹ ਸਾਰੇ ਸਕੂਲ ਨੇ, ਉਹਨਾਂ 'ਚ ਤਾਂ ਪਾਤਰ ਸਾਹਿਬ ਦੀ ਕਵਿਤਾ ਸਰੋਤਿਆਂ ਨੂੰ ਚੇਤੇ ਆ ਰਹੀ ਹੋਣੀ ਕਿ ਪੰਜਾਬੀ ਬੋਲਣ 'ਤੇ ਵੀ ਜੁਰਮਾਨਾ ਲੱਗਦਾ, ਸੋ ਹੁੰਦਾ ਜੀ ਪੰਜਾਬ 'ਚ ਜਬਰੀ ਬੱਚਿਆਂ ਤੋਂ ਹਿੰਦੀ ਅੰਗਰੇਜ਼ੀ ਬੁਲਾਈ ਜਾ ਰਹੀ ਹੈ। ਅਸੀਂ ਅੰਗਰੇਜ਼ੀ ਹਿੰਦੀ ਦੇ ਖਿਲਾਫ਼ ਨਹੀਂ ਕਿ ਅਸੀਂ ਹੋਰ ਭਾਸ਼ਾਵਾਂ ਦੇ ਖਿਲਾਫ਼ ਨਹੀਂ, ਸਵਾਲ ਤੇ ਹੈ ਕਿ ਪਹਿਲਾਂ ਮੇਰੀ ਬੋਲੀ ਤਾਂ ਨਿਪੁੰਨ ਕਰਾਓ ਬੱਚਿਆਂ ਨੂੰ, ਜਿਹੜੀ ਬੋਲੀ ਦਾ ਉਹ ਪੁੱਤ ਹੈ ਉਸ ਬੋਲੀ 'ਚ ਤਾਂ ਉਹ ਮਾਹਰ ਬਣੇ। ਸੋ ਇਹਦੇ ਲਈ ਸਰਕਾਰ ਨੂੰ ਉਹਨਾਂ ਸਕੂਲਾਂ ਨੂੰ ਵੀ ਕਿ ਜੇ ਪੰਜਾਬ 'ਚ ਸਕੂਲ ਖੋਲ੍ਹਣਾ ਤਾਂ ਪੰਜਾਬ ਅਨੁਸਾਰ ਚੱਲਣਾ ਪਊਗਾ। ਸੋ ਇਸ ਫਾਰਮੂਲੇ 'ਤੇ ਵੀ ਕੰਮ ਕਰਨ ਦੀ ਲੋੜ ਹੈ। ਸੋ ਚੁਣੌਤੀਆਂ ਕਾਫ਼ੀ ਨੇ ਭਾਸ਼ਾਵਾਂ ਦੇ ਮੂਹਰੇ। ਅੱਜ ਦੀ ਤਰੀਕ ਦੇ ਵਿੱਚ ਕੋਈ ਦੁਕਾਨ ਖੋਲ੍ਹ ਲਈਏ ਅਸੀਂ, ਕੋਈ ਬਾਜ਼ਾਰ ਖੋਲ੍ਹ ਲਈਏ, ਕੋਈ ਜੰਮਣ ਦਾ ਕਾਰਡ ਹੋਵੇ, ਕੋਈ ਸਾਡੇ ਭੋਗ ਦਾ ਕਾਰਡ ਹੋਵੇ, ਕੋਈ ਵਿਆਹ ਦਾ ਕਾਰਡ ਹੋਵੇ, ਅਸੀਂ ਸਾਰਾ ਕੁਛ ਅੰਗਰੇਜ਼ੀ 'ਚ ਕਰ ਰਹੇ ਹਾਂ, ਅੰਗਰੇਜ਼ੀਕਰਨ ਕਰ ਰਹੇ ਹਾਂ, ਅਤੇ ਹੁਣ ਉੱਪਰ ਤੀ ਸਾਡੇ 'ਤੇ ਹਿੰਦੀ ਥੋਪੀ ਜਾ ਰਹੀ ਹੈ। ਸੋ ਇਹ ਜਿਹੜਾ 3 ਭਾਸ਼ਾਈ ਫਾਰਮੂਲਾ ਇਹ ਮਹਾਰਾਸ਼ਟਰ 'ਚ ਨਹੀਂ ਚੱਲਿਆ, ਉੱਥੇ ਉਹਨਾਂ ਨੇ ਨਕਾਰਿਆ ਇਹਨੂੰ। ਸੋ ਉੱਥੇ ਮਨਜ਼ੂਰ ਹੈ, ਜੇ ਪੰਜਾਬ 'ਚ ਇਹਦੇ 'ਤੇ ਕੋਈ ਆਵਾਜ਼ ਚੱਕਦਾ ਫਿਰ ਕਈ ਤਰ੍ਹਾਂ ਦੇ ਟੈਗ ਲੱਗਦੇ ਆ। ਸੋ ਸਰਕਾਰ ਨੇ ਜਿਹੜਾ ਇਹ ਕਦਮ ਚੁੱਕਿਆ, ਇਹ ਪਹਿਲਾ ਪੜਾਅ ਹੈ, ਇਹ ਤੋਂ ਅਗਲੇ ਪੜਾਵਾਂ ਵੱਲ ਨੂੰ ਵਧਣ ਤਾਂ ਬਹੁਤ ਚੰਗਾ ਹੋਏਗਾ ਜੀ।
ਦੀਪਕ ਜੀ, ਪੰਜਾਬ ਸਰਕਾਰ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਯੁੱਧ ਨਸ਼ਿਆਂ ਵਿਰੁੱਧ, ਅਤੇ ਉਹਦਾ ਇੱਕ ਰਿਪੋਰਟ ਕਾਰਡ ਸਰਕਾਰ ਨੇ ਹੁਣ ਸਾਂਝਾ ਕੀਤਾ। ਇਹ ਦੱਸ ਰਹੇ ਨੇ ਕਿ 2021 ਕਿਲੋਗ੍ਰਾਮ ਹੀਰੋਇਨ ਜ਼ਬਤ ਕੀਤੀ ਹੈ, 416 ਗੈਂਗ ਮੋਡਿਊਲਸ ਦਾ ਪਰਦਾਫਾਸ਼ ਕੀਤਾ, ਕਹਿੰਦੇ ਕਾਮਯਾਬੀ ਬੜੀ ਮਿਲੀ ਹੈ।
ਦੇਖੋ, ਪੰਜਾਬ ਸਰਕਾਰ ਜੇ ਅੰਕੜਿਆਂ ਨੂੰ ਪ੍ਰਾਪਤੀ ਮੰਨਦੀ ਆ ਤਾਂ ਫਿਰ ਪੰਜਾਬ 'ਚੋਂ ਨਸ਼ਾ ਮੁੱਕ ਗਿਆ। ਜੇ ਪੰਜਾਬ ਸਰਕਾਰ ਇਸ਼ਤਿਹਾਰਬਾਜ਼ੀ ਨੂੰ ਹੀ ਜਿੱਤ ਮੰਨਦੀ ਆ ਤਾਂ ਫਿਰ ਫੱਟਿਆਂ ਦੇ ਮਾਮਲੇ 'ਚ, ਬੋਰਡ ਲਾਉਣ ਦੇ ਮਾਮਲੇ 'ਚ ਇਹ ਨੰਬਰ 1 ਨੇ, ਫਿਰ ਮਸਲਾ ਹੱਲ ਹੋ ਗਿਆ। ਜੇ ਇਹਨਾਂ ਨੂੰ ਲੱਗਦਾ ਕਿ 5 ਲਾਈਨ ਨਾਲ ਇਹ ਲੜਾਈ ਜਿੱਤੀ ਜਾਂਦੀ ਹੈ, ਫਿਰ ਯੁੱਧ ਨਸ਼ਿਆਂ ਵਿਰੁੱਧ ਟੈਗ ਖਾਸਾ ਚੱਲ ਲਿਆ। ਸੋ ਕ੍ਰਾਂਤੀਆਂ ਤਾਂ ਪਹਿਲਾਂ ਵੀ ਬਹੁਤ ਲਿਆ ਚੁੱਕੇ ਨੇ, ਸਿੱਖਿਆ ਕ੍ਰਾਂਤੀ, ਪਖਾਨਾ ਕ੍ਰਾਂਤੀ 'ਚ ਬਦਲੀ, ਸਭ ਨੇ ਦੇਖੀ ਆ ਆਪਾਂ। ਰੇਤਾ ਵੀ ਇਹ ਤਾਂ ਕਹਿੰਦੇ ਸੀ ਕਿ ਡਿਪੂ ਖੁੱਲ੍ਹ ਗਏ ਜੀ, ਉਹ ਰੇਤੇ ਦੇ ਡਿਪੂ ਮੁੜ ਕੇ ਲੱਭੇ ਨਹੀਂ। ਸ਼ਰਾਬ 'ਚੋਂ ਜੀ ਇੰਨੀ ਕਮਾਈ ਆ ਜਾਣੀ ਆ, ਪੰਜਾਬ ਦਾ ਖਜ਼ਾਨਾ ਵੀ ਭਰ ਜਾਣਾ ਅਤੇ ਬਾਹਰ ਡੁੱਲਿਆ ਕਰੂਗਾ ਖਜ਼ਾਨਾ ਤਾਂ, ਅਤੇ ਆਪਾਂ ਕਰਜ਼ੇ ਮੁਕਤ ਵੀ ਹੋਣਾ, ਕਰਜ਼ਾ ਤਾਂ 2.25 ਲੱਖ ਕਰੋੜ ਨੂੰ ਜਾ ਰਿਹਾ ਜੀ। ਪਰ ਜਿਹੜੇ ਇਹ ਅੰਕੜੇ ਨੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤੀ ਦੇ ਦਮ ਦੇ ਉੱਤੇ ਜਿਹੜੇ ਸਾਹਮਣੇ ਪੇਸ਼ ਕੀਤੇ ਗਏ ਨੇ, ਉਹਨਾਂ 'ਚ 28,000 ਕਿਲੋ ਹੈਰੋਇਨ ਫੜਨ ਦਾ ਦਮ ਭਰਿਆ ਜੀ ਇਹਨਾਂ ਨੇ, ਕਿ ਅਸੀਂ 28,000 ਕਿਲੋ ਹੈਰੋਇਨ ਫੜ ਲਈ, ਅਤੇ ਉਹਦੇ ਹਵਾਲੇ ਨਾਲ 41,000 ਅਸੀਂ ਤਸਕਰ ਫੜ ਲਏ। ਮਤਲਬ ਜੇ ਪੰਜਾਬ 'ਚ ਇੰਨੇ ਤਸਕਰ ਫੜ ਲਏਗੇ ਫਿਰ ਤਾਂ ਹੁਣ ਚਿੜੀ ਦੀ ਚੁੰਝ 'ਚ ਆਉਣ ਜੋਗਾ ਵੀ ਨਸ਼ਾ ਨਹੀਂ ਬਚਿਆ ਹੋਣਾ ਜੀ, ਅਤੇ ਫਿਰ ਇਹ ਸਾਰਾ ਕੁਛ ਕਿਉਂ? ਇਹ ਤੋਂ ਪਹਿਲਾਂ ਸਭ ਨੂੰ ਚੇਤੇ ਹੋਣਾ ਕਿ ਮੁਦਰਾ ਪੋਰਟ ਤੋਂ ਦੁਨੀਆਂ ਦੀ ਸਭ ਤੋਂ ਬੜੀ ਖੇਪ ਫੜ ਹੋਈ ਸੀ ਗੁਜਰਾਤ ਤੋਂ, ਅਤੇ ਉਸ ਸਮੇਂ ਵੀ ਚਰਚਾ ਤੁਰੀ ਸੀ ਕਿ ਜੇ ਇੰਨੀ ਫੜ ਹੋਊਗੀ ਤਾਂ ਇਹਦੇ ਜ਼ਿਆਦਾ ਕਿੰਨੀ ਲੰਘ ਗਈ ਹੋਏਗੀ। ਉਸੇ ਤਰ੍ਹਾਂ ਜੇ 41,000 ਤਸਕਰ ਨੇ ਤਾਂ ਮਤਲਬ ਪੰਜਾਬ ਦਾ ਤਾਂ ਹਰ ਜੀ ਉਹ ਤਸਕਰ ਹੈ ਜੀ, ਫਿਰ ਤਾਂ ਹਰ ਪਿੰਡ ਸ਼ਹਿਰ ਤਸਕਰਾਂ ਦਾ ਹੀ ਪਿੰਡ ਹੈ ਫਿਰ ਤਾਂ। ਮਤਲਬ ਸਰਕਾਰ ਦੱਸਣਾ ਕੀ ਚਾਹੁੰਦੀ ਹੈ? ਅਸਲ ਦੇ ਵਿੱਚ ਇਹ ਅੰਕੜਿਆਂ ਦੇ ਨਾਲ ਇਹ ਆਪਣਾ ਹੀ ਜਨਾਜ਼ਾ ਆਪ ਕਢਾ ਰਹੇ ਨੇ ਕਿ ਬਈ ਅਸੀਂ ਹੁਣ ਅੰਕੜਿਆਂ ਨਾਲ ਖੇਡ ਰਹੇ ਹਾਂ, ਅਸੀਂ ਇਸ਼ਤਿਹਾਰਾਂ ਨਾਲ ਖੇਡ ਰਹੇ ਹਾਂ, ਅਸੀਂ ਬੋਰਡਾਂ ਨਾਲ ਖੇਡ ਰਹੇ ਹਾਂ, ਅਸੀਂ ਪ੍ਰਚਾਰ ਨਾਲ ਖੇਡ ਰਹੇ ਹਾਂ। ਇਹ ਦਿੱਲੀ ਵਾਲਾ ਫਾਰਮੂਲਾ ਇੱਥੇ ਚਲਾ ਕੇ ਕਿ ਦੇਖੋ ਜੀ ਇੰਨਾ ਪ੍ਰਚਾਰ ਕਰ ਦਿਉ, ਇਹ ਮੋਦੀ ਜੀ ਵਾਲਾ ਫਾਰਮੂਲਾ ਕਿ ਝੂਠ ਨੂੰ ਇੰਨੀ ਵਾਰ ਬੋਲੋ ਕਿ ਉਹ ਸੱਚ ਸਾਬਤ ਹੋ ਜਾਵੇ। ਉਹ ਮੱਖਣ ਵਾਲਾ ਹੁੰਦਾ ਨਾ ਕਿ ਮੱਖਣ ਨੂੰ 101 ਵਾਰ ਧੋ ਲਓ ਅਤੇ ਉਹ ਜ਼ਹਿਰ ਬਣ ਜਾਂਦਾ। ਸੋ ਇਹ ਉਹ ਫਾਰਮੂਲੇ ਨੇ ਕਿ ਤੁਸੀਂ ਜ਼ਹਿਰ ਸਾਡੇ ਮੂਹਰੇ ਪੇਸ਼ ਕਰ ਰਹੇ ਹੋ। ਵਿਜੇ ਜੀ, ਵਾਸੂ ਜੀ, ਪੰਜਾਬ ਦੇ ਵਿੱਚ ਸਥਿਤੀ ਇਹ ਆ ਕਿ ਆਏ ਦਿਨ 1 ਤੋਂ 2 ਮੌਤਾਂ ਚਿੱਟੇ ਦੇ ਬਾਅਦ ਘਾਟ ਕਰਕੇ ਅਜੇ ਵੀ ਹੋ ਰਹੀਆਂ, ਔਨ ਰਿਕਾਰਡ ਦਰਜ ਹੁੰਦੀਆਂ ਨੇ। ਤਾਂ ਮਾਪੇ ਕਹਿੰਦੇ ਨੇ ਆਪ, ਪਿੰਡਾਂ ਦੇ ਲੋਕ ਦੱਸਦੇ ਨੇ ਆਪ, ਤੁਸੀਂ ਉਹਨੂੰ ਦਰਜ ਕਰਨਾ ਰਿਕਾਰਡ 'ਚ ਕਰੋ ਨਾ ਕਰੋ। ਸੋ ਉਸ ਸਥਿਤੀ ਦੇ ਵੱਲ ਦੇਖਦੇ ਨਹੀਂ ਤੁਸੀਂ? ਅਤੇ ਤੁਸੀਂ ਜੇ ਇਹ ਕਹਿੰਦੇ ਹੋ ਕਿ ਅਸੀਂ ਵੱਡਾ ਤਸਕਰ ਵੀ ਫੜ ਲਿਆ, ਵਿਕਰਮ ਮਜੀਠੀਆ ਕਾਗਜ਼ਾਂ ਦੇ ਵਿੱਚ ਤਾਂ ਅੰਦਰ ਹੈਗਾ ਆਮਦਨ ਤੋਂ ਬਾਅਦ ਜਾਇਦਾਦ 'ਚ, ਪਰ ਰਾਜਨੀਤਿਕ ਸਟੇਜਾਂ 'ਤੇ ਉਹ ਤਸਕਰ ਵਜੋਂ ਹੈ। ਅਤੇ ਜੇ ਵੱਡਾ ਮਗਰਮੱਛ ਵੀ ਫੜ ਲਿਆ ਤੁਸੀਂ ਕਹਿੰਦੇ ਹੋ, ਅਤੇ ਤਾਂ ਵੀ ਪੰਜਾਬ 'ਚ ਚਿੱਟਾ, ਤਾਂ ਵੀ ਮੌਤਾਂ ਨੇ। ਅਤੇ ਜੇ 41,000 ਤੁਸੀਂ ਕਹਿੰਦੇ ਹੋ ਅਸੀਂ ਇਹ ਸਾਰੇ ਫੜ ਲਏ, ਫਿਰ ਚੇਨ ਕਿਉਂ ਨਹੀਂ ਟੁੱਟ ਰਹੀ ਜੀ ਨਸ਼ੇ ਦੀ? ਜਨਾਬ, ਜੇ ਨਸ਼ਾ ਪੰਜਾਬ 'ਚੋਂ ਮੁਕਾਉਣਾ ਹੈ ਤਾਂ ਨੱਥ ਸਿਆਸੀ ਜਮਾਤ ਨੂੰ ਵੀ ਪਾਉਣੀ ਪੈਣੀ ਹੈ, ਨੱਥ ਦਲਾਲਾਂ ਨੂੰ ਵੀ ਪਾਉਣੀ ਪੈਣੀ ਹੈ, ਨੱਥ ਪ੍ਰਸ਼ਾਸਨਿਕ ਪੁਲਿਸ ਤੰਤਰ ਨੂੰ ਵੀ ਪਾਉਣੀ ਪੈਣੀ ਹੈ। ਇਹ ਗਰੋਹ ਹੈ ਮਿਲ ਕੇ ਜਿਹੜੇ ਕੰਮ ਕਰਦੇ। ਸੋ ਪੰਜਾਬ ਦੇ ਵਿੱਚ ਲਗਾਤਾਰ ਜਿਹੋ ਜਿਹਾ ਗੈਂਗਸਟਰਵਾਦ ਹੈ। ਆ ਰਾਣਾ ਬਲਾਚੌਰੀਆ ਦੇ ਮਾਮਲੇ 'ਚ ਅੱਜ DGP ਸਾਹਿਬ ਤਲਬ ਕਰ ਲਏ। ਸੋ ਪਹਿਲਾਂ ਜਿਮਨੀ ਚੋਣਾਂ ਦੇ ਮਾਮਲੇ 'ਚ ਵੀ ਤਲਬ ਹੋਏ। ਸੋ ਇਹ ਸਾਰੇ ਅੰਕੜੇ ਅਤੇ ਇਹ ਸਾਰੀ ਸਥਿਤੀ ਸਰਕਾਰ ਨੂੰ ਸ਼ੀਸ਼ਾ ਦਿਖਾਉਂਦੀ ਹੈ ਕਿ ਜਨਾਬ ਤੁਸੀਂ ਇਸ ਗੱਲ ਨੂੰ ਮੰਨੋ ਅਤੇ ਇਹਦੇ 'ਤੇ ਮੰਥਨ ਸ਼ੁਰੂ ਕਰੋ, ਨਾ ਕਿ ਮੀਡੀਆ 'ਚ ਬਿਆਨ ਦੇਣ ਨਾਲ ਟਵੀਟ ਕਰਨਾ ਮਸਲਾ ਆਊਗਾ। ਇਹ ਚੁਣੌਤੀ ਪੰਜਾਬ ਦੇ ਸਿਰ 'ਤੇ ਖੜੀ ਹੈ। ਉਹਨਾਂ ਘਰਾਂ 'ਚ ਜਾ ਕੇ ਪੁੱਛੋ ਜਿਨ੍ਹਾਂ ਦੇ ਘਰਾਂ 'ਚ 70 ਵਿਛੇ ਨੇ, ਚਿੱਟੇ ਨੇ, ਜਿਨ੍ਹਾਂ ਦੇ ਘਰਾਂ 'ਚ ਚਿੱਟਾ ਕਫਨ ਜਵਾਨੀ ਦੇ ਉੱਤੇ ਚੜਾਇਆ, ਉਹਨਾਂ ਨੂੰ ਜਾ ਕੇ ਪੁੱਛੋ। ਸੋ ਇਹ ਅੰਕੜਿਆਂ ਨਾਲ ਪੰਜਾਬ ਦਾ ਇਹ ਮਸਲਾ ਹੱਲ ਹੋਣ ਵਾਲਾ ਨਹੀਂ, ਬਹੁਤ ਵੱਡੀ ਚੁਣੌਤੀ ਹੈ।
ਦੀਪਕ ਜੀ, ਪਿਛਲੇ ਦਿਨੀ ਸਾਬਕਾ IG ਅਮਰ ਸਿੰਘ ਚਾਹਲ ਨੇ ਜਦੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਉਹ ਹੁਣ ਖਤਰੇ ਤੋਂ ਬਾਹਰ ਨੇ, ਉਹਨਾਂ ਦੀ ਸਥਿਤੀ ਸਟੇਬਲ ਦੱਸੀ ਜਾ ਰਹੀ ਹੈ, ਪਰ ਇਸ ਮਾਮਲੇ ਦੇ ਵਿੱਚ ਕਈ ਨਵੇਂ ਰਾਜ਼ ਨਿਕਲ ਕੇ ਸਾਹਮਣੇ ਆਏ ਨੇ ਹੁਣ।
ਬਿਲਕੁਲ ਜੀ, ਅਮਰ ਸਿੰਘ ਚਾਹਲ ਦੇ ਮਾਮਲੇ ਦੇ ਵਿੱਚ ਪਹਿਲਾਂ ਵੀ ਆਪਾਂ ਗੱਲ ਕਰਦੇ ਆਏ ਹਾਂ ਕਿ DIG ਸੀਗੇ ਉਸ ਸਮੇਂ ਜਦੋਂ ਬਹਿਬਲ ਕਲਾਂ ਬਰਗਾੜੀ ਕਾਂਡ ਹੁੰਦਾ, ਕੋਟਕਪੂਰਾ ਗੋਲੀ ਕਾਂਡ ਹੁੰਦਾ, ਉਹ ਤੋਂ ਬਾਅਦ IG ਬਣ ਕੇ ਰਿਟਾਇਰਡ ਹੁੰਦੇ ਨੇ। ਸੋ ਪਰ ਹੁਣ ਜਿਹੜਾ ਮਾਮਲਾ ਉਹਨਾਂ ਦਾ ਖੁਦਕੁਸ਼ੀ ਵਾਲਾ ਆਉਂਦਾ ਜਾਂ ਉਹਨਾਂ ਦੀ ਲਿਖੀ ਹੋਈ DGP ਨੂੰ ਚਿੱਠੀ ਖੁਦਕੁਸ਼ੀ ਨੋਟ ਵਜੋਂ ਲਈ ਜਾਂਦੀ ਹੈ, ਉਹਦੇ ਵਿੱਚ ਉਹ ਹਵਾਲਾ ਦਿੰਦੇ ਨੇ ਕਿ ਮੈਂ ਮਤਲਬ ਸ਼ਿਕਾਰ ਹੋ ਗਿਆ ਜੀ ਇਨਵੈਸਟਮੈਂਟ ਦੇ ਨਾਂ 'ਤੇ ਠੱਗੀ ਦਾ, ਕਿ ਮੇਰੇ ਤੋਂ ਜੀ ਪੈਸੇ ਲਵਾਤੇ ਗਏ ਅਤੇ ਮੈਂ 8 ਕਰੋੜ ਤੱਕ ਲਾਲਚ ਆ ਕੇ ਲਾਤੇ। ਅਤੇ ਪਹਿਲਾਂ ਤਾਂ ਇਹ ਦੇਖੋ ਵਾਸੂ ਜੀ ਕਿ ਇਹੋ ਜਿਹੇ ਰੈਂਕ ਵਾਲੇ ਅਧਿਕਾਰੀ ਮਤਲਬ ਕਿ ਜੇ ਇਹੋ ਜਿਹੀਆਂ ਕੁਤਾਹੀਆਂ ਕਰਦੇ ਤਾਂ ਲੋਕਾਂ ਦੇ ਲਈ ਉਹ ਕੀ ਕਰ ਪਾਉਂਦੇ ਹੋਣਗੇ। ਪਰ ਠੀਕ ਹੈ, ਉਹ ਤੋਂ ਬਾਅਦ ਤੁਸੀਂ ਮਾਨਸਿਕ ਤੌਰ 'ਤੇ ਇੰਨੇ ਕਮਜ਼ੋਰ ਨਿਕਲੇ ਕਿ ਤੁਸੀਂ ਖੁਦਕੁਸ਼ੀ ਦਾ ਰਾਹ ਚੁਣਿਆ ਅਤੇ ਤੁਸੀਂ ਗੋਲੀ ਮਾਰ ਲਈ, ਜਾਂ ਇਹ ਜੇ ਜਾਂਚ ਦਾ ਵਿਸ਼ਾ ਵੀ ਹੈ ਕਿ ਰਿਵਾਲਵਰ ਸਕਿਉਰਟੀ ਵਾਲੇ ਦੇ ਕਿਉਂ ਵਰਤਿਆ, ਢਿੱਡ 'ਚ ਗੋਲੀ ਲੱਗੀ ਅਤੇ 1 ਨਹੀਂ 2 ਆਪਰੇਸ਼ਨ ਹੋਏ, ਅਤੇ ਬੇਸ਼ੱਕ ਅਜੇ ਬਿਆਨ ਦੇਣ ਦੀ ਸਥਿਤੀ 'ਚ ਨਹੀਂ ਹੈਗੇ, ਵੈਂਟੀਲੇਟਰ 'ਤੇ ਨੇ, ਪਰ ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਕਿ ਹੁਣ ਲਗਭਗ ਖਤਰੇ 'ਚੋਂ ਬਾਹਰ ਨੇ। ਪਰ ਮਾਮਲਾ ਇਕੱਲਾ ਮਤਲਬ ਅਮਰ ਸਿੰਘ ਚਾਹਲ ਦੇ 8 ਕਰੋੜ ਦੀ ਇਨਵੈਸਟਮੈਂਟ ਦਾ ਨਹੀਂ ਹੈ, ਮਾਮਲਾ ਹੈਗਾ ਕਿ ਉਹ ਕੌਣ ਬੰਦਾ ਹੈ ਜਿਹਦੇ ਰਾਹੀਂ ਪੈਸੇ ਇਨਵੈਸਟ ਹੋਏ, ਅਤੇ ਉਸ ਬੰਦੇ ਨੂੰ ਕੌਣ ਉਸ ਗਰੁੱਪ 'ਚ ਲੈ ਕੇ ਆਇਆ। ਪਟਿਆਲੇ ਦੇ ਵਿੱਚ ਇੱਕ ਗਰੁੱਪ ਐਕਟਿਵ ਹੈ ਜਿਹੜਾ ਰਿਟਾਇਰਡ ਇਸ ਰੈਂਕ ਦੇ ਅਧਿਕਾਰੀਆਂ ਦਾ, ਵੱਡੇ ਰੈਂਕ ਦੇ, ਜਿਵੇਂ ਆਪਣੇ ਅਜੇ ਵੀ ਮਤਲਬ ਕਈ ਖੇਤਰਾਂ ਦੇ ਵਿੱਚ ਜਾਤ ਪਾਤ ਖਾਸਾ ਜ਼ਿਆਦਾ ਫੈਲਿਆ ਹੋਇਆ ਨਾ, ਉਹ ਜਾਤ ਪਾਤ ਇਹਨਾਂ ਅਫਸਰਾਂ 'ਚ ਵੀ ਬਹੁਤ ਬੜੀ ਹੈ, ਇਹ ਰੈਂਕ ਵਾਲੀ ਜਾਤ ਪਾਤ ਹੁੰਦੀ ਹੈ ਇਹਨਾਂ 'ਚ, ਕਿ ਹਾਂ ਮੇਰਾ ਵੱਡੀ ਰੈਂਕ, ਮੈਂ ਮੇਰੀ ਉੱਚੀ ਜਾਤ, ਇਹ ਛੋਟਾ ਰੈਂਕ, ਇਹਦੀ ਛੋਟੀ ਜਾਤ, ਇਹ ਇੱਥੋਂ ਤੱਕ ਵਰਤਦੇ ਨੇ ਮਤਲਬ, ਇਹ ਫਿਰ ਰਿਸ਼ਤੇ ਵੀ ਉਹੋ ਜਿਹੇ ਰੈਂਕ ਵਾਲਿਆਂ 'ਚ ਲੱਭਦੇ ਨੇ, ਫਿਰ ਇਹ ਗਰੁੱਪ ਵੀ ਉਹੋ ਜਿਹੇ ਰੈਂਕ ਵਾਲਿਆਂ 'ਚ ਬਣਾਉਂਦੇ ਨੇ। ਸੋ ਉਹ ਗਰੁੱਪ ਸੀ ਇੱਕ ਬੜੇ ਰੈਂਕ ਵਾਲੇ ਅਧਿਕਾਰੀਆਂ ਦਾ, ਉਸ ਰੈਂਕ ਦੇ ਅਧਿਕਾਰੀਆਂ ਵਾਲੇ ਵਟਸਐਪ ਗਰੁੱਪ ਦੇ ਵਿੱਚ ਇੱਕ ਵਿਅਕਤੀ ਅਜਿਹਾ ਐਂਟਰ ਹੁੰਦਾ ਜਿਹੜਾ ਇਹਨਾਂ ਨੂੰ ਇਹ ਫਾਰਮੂਲੇ ਸਮਝਾਉਂਦਾ ਕਿ ਐਂ ਸ਼ੇਅਰ ਮਾਰਕੀਟ 'ਚ ਪੈਸਾ ਲਾਓ, ਐਂ ਸਿਪ 'ਚ ਲਾਓ, ਐਂ ਫਲਾਣੇ 'ਚ ਲਾਓ, ਅਤੇ ਫਿਰ ਜਿਹੜਾ ਉਹ ਉੱਥੇ ਉਹਨਾਂ ਦੇ ਨਾਲ ਸਵਾਲ ਜਵਾਬ ਕਰਨ ਲੱਗਦਾ, ਉਹਨਾਂ ਨੂੰ ਉੱਥੋਂ ਸ਼ਿਫਟ ਕਰਕੇ ਇੱਕ ਨਵੇਂ ਗਰੁੱਪ 'ਚ ਲਿਆਂਦਾ ਜਾਂਦਾ, ਅਤੇ ਅਮਰ ਸਿੰਘ ਚਾਹਲ ਇੱਕ ਹੋਰ ਨਵੇਂ ਗਰੁੱਪ 'ਚ ਉੱਥੋਂ ਨਿਕਲ ਕੇ ਆਏ, ਅਤੇ ਉੱਥੇ ਫਿਰ ਇਹ ਪੈਸੇ ਦਾ ਖੇਲ ਚੱਲਿਆ, ਇਹਨਾਂ ਨੂੰ ਕਈ ਵਾਰ ਦਿਖਾਏ ਵੀ ਕਿ ਤੁਹਾਡੇ ਇੰਨੇ ਹੋ ਗਏ, ਅਤੇ ਜਦੋਂ ਕਢਾਉਣ ਦੀ ਵਾਰੀ ਆਈ ਤਾਂ ਫਸ ਗਏ, ਅਤੇ ਫਿਰ ਪੈਸੇ ਉਲਟਾ ਹੋਰ ਦੇ ਬੈਠੇ, ਅਤੇ ਹੁਣ ਕਹਿੰਦੇ 8 ਕਰੋੜ। ਹੁਣ ਜਿਹੜੀ ਸੱਚਾਈ ਹੈ, ਜਿਹੜੇ ਨਵੇਂ ਰਾਜ਼ ਖੁੱਲ ਰਹੇ ਨੇ, ਉਹ ਇਹ ਹੈ ਕਿ ਇੱਕ ਅਮਰ ਸਿੰਘ ਚਾਹਲ ਨਹੀਂ ਸੀ ਇਸ ਜਾਲ 'ਚ, ਕਈ ਚਾਹਲ ਫਸੇ, ਕਈ ਰਿਟਾਇਰਡ ਅਧਿਕਾਰੀ ਇਸ ਜਾਲ 'ਚ ਫਸ ਚੁੱਕੇ ਨੇ। ਹੁਣ ਪੁਲਿਸ ਜਦੋਂ ਇਨਕੁਆਇਰੀ ਕਰਦੇ ਤੁਰ ਰਹੀ ਆ, ਵੈਸੇ ਤਾਂ ਅੱਜ ਦੀ ਟੈਕਨੋਲੋਜੀ ਦੇ ਯੁੱਗ 'ਚ ਇਹ ਚੀਜ਼ ਲੱਭਣੀ ਔਖੀ ਹੋ ਨਹੀਂ ਗਈ ਕਿ ਅਮਰ ਸਿੰਘ ਚਾਹਲ ਨਾਲ ਫੋਨ 'ਤੇ ਵੀ ਗੱਲ ਹੁੰਦੀ ਸੀ, ਵਟਸਐਪ ਚੈਟ 'ਤੇ ਵੀ ਗੱਲ ਹੁੰਦੀ ਸੀ, ਗਰੁੱਪ 'ਚ ਵੀ ਬੰਦਾ ਐਡ ਸੀ, ਖਾਤਿਆਂ 'ਚ ਪੈਸੇ ਵੀ ਟ੍ਰਾਂਸਫਰ ਹੋਏ ਨੇ, ਅਤੇ ਫਿਰ ਇਹ ਸਾਰਾ ਕੁਛ ਅੱਜ ਦੀ ਤਰੀਕ 'ਚ ਲੱਭਣਾ ਕਿੰਨਾ ਔਖਾ ਜੀ। ਪਰ ਜਿੱਥੇ ਪੁਲਿਸ ਕਹਿੰਦੀ ਜੀ ਅਸੀਂ ਉਸ ਥਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਸ ਖਾਤਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ, ਉੱਥੇ ਕਹਿੰਦੇ ਜੀ ਅਸੀਂ ਉਸ ਗਰੁੱਪ 'ਚ ਸ਼ਾਮਿਲ ਅਧਿਕਾਰੀਆਂ ਦੀ, ਸਾਬਕਾ ਅਧਿਕਾਰੀਆਂ ਦੀ ਇੱਕ ਸੂਚੀ ਬਣਾਈ। ਸੂਚੀ ਬਣਾਉਣ ਤੋਂ ਬਾਅਦ ਇਹ ਪੁਲਿਸ ਅਧਿਕਾਰੀ ਜਾਂਚ ਕਰਦੇ ਕਰਦੇ ਉਹਨਾਂ ਸਾਬਕਾ ਅਧਿਕਾਰੀਆਂ ਦੇ ਘਰਾਂ ਤੱਕ ਗਏ, ਅਤੇ ਵਾਸੂ ਜੀ ਲਗਭਗ ਜ਼ਿਆਦਾਤਰ ਅਧਿਕਾਰੀਆਂ ਨੇ ਮੂੰਹ ਜਵਾਨੀ ਇਹ ਗੱਲ ਮੰਨੀ ਕਿ ਹਾਂ ਫਸੇ ਹੋਏ ਤਾਂ ਅਸੀਂ ਵੀ ਹਾਂ ਜੀ, ਪੈਸਾ ਤਾਂ ਸਾਡਾ ਵੀ ਲੱਗਿਆ ਜੀ, ਪੈਸਾ ਤਾਂ ਅਸੀਂ ਵੀ ਫਸਾ ਬੈਠੇ ਹਾਂ ਜੀ। ਪਰ ਉਹ ਨਾ ਸ਼ਿਕਾਇਤ ਦੇਣ ਲਈ ਤਿਆਰ ਨੇ, ਨਾ ਉਹ ਮੀਡੀਆ 'ਚ ਬੋਲਣ ਲਈ ਤਿਆਰ ਨੇ। ਕਾਹਦਾ ਡਰ ਹੈ ਜੀ? ਕੀ 2 ਨੰਬਰ ਦਾ ਪੈਸਾ ਲਾਇਆ ਤਾਂ ਨਹੀਂ ਦੱਸ ਸਕਦੇ? ਕੀ ਬਦਨਾਮੀ ਤੋਂ ਡਰਦੇ ਨੇ ਕਿ ਇਹੋ ਜਿਹੇ ਰੈਂਕ ਵਾਲੇ ਬੰਦਿਆਂ ਦੀ ਆਹ ਸਮਝ ਹੈ, ਇਹ ਡਰ ਹੈ? ਜਾਂ ਪਰਿਵਾਰ ਰਿਸ਼ਤੇਦਾਰਾਂ ਜਵਾਕਾਂ ਦੇ ਵਿੱਚ ਰਾਜ ਖੁੱਲ੍ਹ ਜੂਗਾ ਤਾਂ ਡਰਦੇ ਨੇ, ਜਾਂ ਫਿਰ ਮਤਲਬ ਕਿ ਕੋਈ ਹੋਰ ਪਹਿਲੂ ਹੈ ਉਹ ਜਾਣਨ। ਪਰ ਜ਼ਿਆਦਾਤਰ ਪਤਾ ਲੱਗਿਆ ਕਿ ਜਿਹੜੇ ਉਸ ਗਰੁੱਪ 'ਚ ਸ਼ਾਮਿਲ ਸੀ ਇੱਧਰੋਂ ਸ਼ਿਫਟ ਕਰਕੇ ਉੱਧਰ ਗਏ, ਉਹਨਾਂ ਨੇ ਪੈਸਾ ਲਾਇਆ, ਕਿਸੇ ਨੇ ਵੱਧ ਲਾਇਆ, ਕਿਸੇ ਨੇ ਘੱਟ ਲਾਇਆ ਹੋਊ। ਸੋ ਹੋ ਸਕਦਾ ਕਿ ਇੰਨਾ ਜ਼ਿਆਦਾ ਲਾ ਲਿਆ ਹੋਵੇ ਕਿ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਨਾ ਬਣਦਾ ਹੋਵੇ, ਇਸ ਲਈ ਡਰਦੇ ਨਾ ਬੋਲਦੇ ਹੋਣ, ਪਰ ਇਹ ਸਥਿਤੀ ਹੈਗੀ ਹੈ। ਸੋ ਇਹ ਨਵੇਂ ਰਾਜ਼ ਖੁੱਲ੍ਹ ਗਏ ਕਿ ਇੱਕ ਅਮਰ ਸਿੰਘ ਚਾਹਲ ਨਹੀਂ ਸੀ, ਹੋਰ ਕਈ ਵੀ ਹੈਗੇ ਨੇ। ਅਜੇ ਤਾਂ ਇਹ ਪਟਿਆਲੇ ਖੇਤਰ ਵਾਲੇ ਮਾਮਲਾ ਖੁੱਲ੍ਹਿਆ, ਜਿਵੇਂ ਆਪਾਂ ਹਰਚਰਨ ਸਿੰਘ ਭੁੱਲਰ ਦੇ ਮਾਮਲੇ 'ਚ ਗੱਲ ਕਰਦੇ ਹਾਂ ਨਾ ਕਿ ਜੇ ਜਾਂਚ 'ਤੇ ਆਈਏ ਤਾਂ ਕਈ ਹਰਚਰਨ ਸਿੰਘ ਭੁੱਲਰ ਲੱਭ ਜਾਣਗੇ, ਉਸੇ ਤਰ੍ਹਾਂ ਜੇ ਇਸ ਤਰ੍ਹਾਂ ਦੀ ਪੜਚੋਲ ਕਰੀਏ ਤਾਂ ਕਈ ਮਤਲਬ ਅਮਰ ਸਿੰਘ ਚਾਹਲ ਲੱਭ ਜਾਣਗੇ। ਇਹ ਸਥਿਤੀ ਕਾਫੀ ਹੈ। ਚੰਡੀਗੜ੍ਹ ਦੇ ਵਿੱਚ ਕਿੰਨੇ ਹੀ ਪ੍ਰੋਫੈਸਰ ਇਹੋ ਜਿਹੇ ਸ਼ਿਕਾਰ ਹੋ ਚੁੱਕੇ ਨੇ ਇਹੋ ਜਿਹੇ ਲਾਲਚਾਂ ਦਾ, ਮਤਲਬ ਲਾਲਸਾ ਤੁਹਾਡੀ ਤਮਾ ਕਿਹੋ ਚੀਜ਼ ਹੈ, ਦਿਖਦਿਆਂ ਹੋਇਆਂ ਵੀ ਕਿ ਹਾਂਜੀ ਜਿਵੇਂ ਅੱਗੇ ਹੁੰਦਾ ਸੀ ਨਾ ਕਿ ਸੋਨੇ ਦੀ ਇੱਟ ਵੇਚ ਗਏ ਜੀ, ਹੈ ਨਾ? ਸੋ ਉਹ ਤਰੀਕਾਕਾਰ ਹੈ ਕਿ ਤੁਹਾਨੂੰ ਤਾਂ ਵੀ ਸਮਝ ਨਹੀਂ ਆਉਂਦੀ ਕਿ ਇੱਦਾਂ ਕਿਵੇਂ ਹੋ ਸਕਦਾ, ਕਿ ਤੁਹਾਨੂੰ ਚੀਜ਼ ਸੋਨਾ ਸਸਤਾ ਕਿਵੇਂ ਮਿਲ ਸਕਦਾ। ਉਸੇ ਤਰ੍ਹਾਂ ਇੱਥੇ ਕਿਵੇਂ ਹੋ ਸਕਦਾ ਜੇ ਐਫ ਡੀ ਦਾ ਰੇਟ 8% 7.5% ਹੈ ਤੇ ਸਿਪ ਦੇ ਵਿੱਚ 10-12% ਆ ਤਾਂ ਤੁਹਾਨੂੰ ਹਫ਼ਤੇ 'ਚ ਦੁੱਗਣੇ ਕਿਵੇਂ ਹੋ ਰਹੇ ਨੇ? ਸੋ ਇਹ ਇਹ ਸਮਝ ਦਾ ਵਿਸ਼ਾ ਹੁੰਦਾ। ਸੋ ਇਸ ਲਈ ਅੱਖਾਂ 'ਤੇ ਪੱਟੀ ਜਦ ਬੰਨ ਹੁੰਦੀ ਆ ਤਾਂ ਕਈ ਚਾਹਲ ਦੇ ਪੱਟੀ ਬੰਨ ਹੋ ਜਾਂਦੀ ਹੈ ਜਿਹੜਾ।
ਦੀਪਕ ਜੀ, ਤੁਸੀਂ ਡੀ ਆਈ ਜੀ ਐਚ ਐਸ ਭੁੱਲਰ ਦਾ ਜ਼ਿਕਰ ਕੀਤਾ, ਉਹਨਾਂ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਹੁਣ ਅਗਲੇ ਸਾਲ 'ਚ ਹੋਏਗੀ?
ਬਿਲਕੁਲ ਜੀ, ਹਰਚਰਨ ਸਿੰਘ ਭੁੱਲਰ ਜਿਹੜੇ ਡੀ ਆਈ ਜੀ ਰਹੇ ਨੇ ਅਤੇ ਉਹ ਜਦੋਂ ਰਿਸ਼ਵਤ ਦੇ ਮਾਮਲੇ 'ਚ, ਭ੍ਰਿਸ਼ਟਾਚਾਰ ਦੇ ਮਾਮਲੇ 'ਚ, ਫਿਰ ਉਹਨਾਂ ਦੇ ਘਰੋਂ ਨਗਦੀ ਮਿਲਣਾ, ਉਹ ਸਾਰਾ ਕੁਛ ਗਹਿਣਾ ਗੱਟਾ ਮਿਲਣਾ, ਅਤੇ ਉਹ ਤੋਂ ਬਾਅਦ ਸੀ ਬੀ ਆਈ ਦੀ ਰਡਾਰ 'ਤੇ ਆਏ ਅਤੇ ਉਹ ਕੇਸ ਚੱਲਿਆ। ਵੈਸੇ ਤਾਂ ਵਿਜੀਲੈਂਸ ਵੀ ਫਾਈਲਾਂ ਚੱਕ ਕੇ ਘੁੰਮ ਰਹੀ ਸੀ, ਈ ਡੀ ਵੀ ਇਨਵੋਲਵ ਹੋ ਗਈ ਸੀ ਜਦੋਂ ਵਿਦੇਸ਼ਾਂ ਦੇ ਵਿੱਚ ਹੋਟਲ ਮਿਲ ਗਏ, ਢਾਬੇ ਮਿਲ ਗਏ, ਫਲੈਟ ਮਿਲ ਗਏ, ਫਿਰ ਉਹ ਤੋਂ ਬਾਅਦ ਮਨੀ ਲਾਂਡਰਿੰਗ ਦੇ ਮਾਮਲੇ 'ਚ ਵੀ, ਪਰ ਗੱਲ ਕਿਤੇ ਅੱਗੇ ਤੁਰੀ ਨਹੀਂ ਜ਼ਿਆਦਾ ਖਾਸ। ਪਤਾ ਨਹੀਂ ਤਾਂ ਉਹ ਡੈਰੀ ਕਿਤੇ ਗਵਾਚ ਗਈ ਜਿਹ 'ਚ ਕਈ ਹੋਰਾਂ ਦੇ ਨਾਂ ਲੱਭੇ ਸੀਗੇ ਕਿ ਜੀ ਕਈ ਅਫਸਰ ਆ ਗਏ, ਕਈ ਅਧਿਕਾਰੀ ਆ ਗਏ, ਕਈ ਮਤਲਬ ਕਿ ਮੰਤਰੀ ਸੰਤਰੀ ਵੀ ਆ ਗਏ ਜੀ, ਕਈ ਲੀਡਰਾਂ ਦੇ ਨਾਂ ਨੇ ਜੀ, ਕਈ ਪ੍ਰੋਪਰਟੀ ਡੀਲਰਾਂ ਦੇ ਨਾਂ ਨੇ ਜੀ, ਜੁਡੀਸ਼ੀਅਲ ਦੇ ਵੀ ਕੁਝ ਨਾਮ ਨੇ ਜੀ, ਉਹ ਸਾਰੇ ਨਾਂ ਪਤਾ ਨਹੀਂ ਕਿੱਥੇ ਗਵਾਚ ਗਏ। ਪਤਾ ਨਹੀਂ ਹਰਚਰਨ ਸਿੰਘ ਭੁੱਲਰ ਨੇ ਹੀ ਕੋਈ ਸੀ ਬੀ ਆਈ ਦੇ ਕੰਨ 'ਚ ਫੂਕ ਮਾਰਤੀ ਕਿ ਦੇਖਿਓ ਜਨਾਬ, ਜੇ ਮੈਂ ਰਾਜ ਖੋਲੂੰਗਾ ਤਾਂ ਕਈ ਪਰਤਾਂ ਖੁੱਲ੍ਹ ਜਾਣਗੀਆਂ, ਫਿਰ ਸੱਤਾ ਦੇ ਤਖ਼ਤ ਵਾਲੇ ਬੰਦਿਆਂ ਤੱਕ ਵੀ ਨਾ ਕਿਤੇ ਸੇਕ ਚੱਲ ਜਾਵੇ। ਪਤਾ ਨਹੀਂ ਸੱਤਾ ਦੇ ਤਖ਼ਤ ਵਾਲਿਆਂ ਨੇ ਸੀ ਬੀ ਆਈ ਦੇ ਕੰਨ 'ਚ ਫੂਕ ਮਾਰਤੀ ਕਿ ਦੇਖੀ ਭਰਾਵਾ ਸਾਡੇ ਵਾਲੀਆਂ ਪਰਤਾਂ ਵੀ ਨਾ ਖੁੱਲ੍ਹ ਜਾਣ। ਪਰ ਹਰਚਰਨ ਸਿੰਘ ਭੁੱਲਰ ਉਹਨਾਂ ਦੇ ਪਰਿਵਾਰ ਨੇ ਪਹੁੰਚ ਅਪਰੋਚ ਕੀਤੀ ਸੀ ਖਾਤਿਆਂ ਲਈ, ਉਹ ਖਾਤਿਆਂ ਵਾਲੇ ਤਾਂ ਕੁਝ ਖਾਤਿਆਂ ਦੀ ਸੀਲ ਖੁੱਲ੍ਹ ਗਈ, ਖਾਤੇ ਤਾਂ ਚੱਲ ਪਏ। ਸੋ ਉਸੇ ਪ੍ਰਕਿਰਿਆ 'ਚੋਂ ਹਰਚਰਨ ਸਿੰਘ ਭੁੱਲਰ ਪਹੁੰਚ ਗਏ ਸੁਪਰੀਮ ਕੋਰਟ ਕੇ, ਜੀ ਮੈਨੂੰ ਤਾਂ ਜ਼ਮਾਨਤ ਚਾਹੀਦੀ ਆ, ਅਤੇ ਸੁਪਰੀਮ ਕੋਰਟ ਨੇ ਬਰੰਗ ਲਿਫਾਫੇ ਵਾਂਗ ਮੋੜਤਾ ਸੀਗਾ ਕਿ ਬਈ ਇੱਕ ਤਰੀਕਾਕਾਰ ਹੁੰਦਾ ਕਿ ਪਹਿਲਾਂ ਜਿਹੜੀ ਅਦਾਲਤ 'ਚ ਤੁਹਾਡਾ ਮਾਮਲਾ ਉੱਥੇ ਜਾਣਾ, ਜਾਓ, ਅਤੇ ਇੱਥੇ ਤਾਂ ਨਹੀਂ ਤੁਹਾਡੀ ਸੁਣੀ ਜਾਣੀ। ਸੋ ਉਹਨਾਂ ਨੇ ਜਦੋਂ ਖਾਰਜ ਕਰਤੀ ਅਤੇ ਫਿਰ ਉੱਥੋਂ ਆਪਣੀ ਪਟੀਸ਼ਨ ਵਾਪਸ ਲੈ ਕੇ ਜਨਾਬ ਦੇ ਵਕੀਲਾਂ ਨੇ ਹੁਣ ਪਟੀਸ਼ਨ ਸੀ ਬੀ ਆਈ ਦੀ ਅਦਾਲਤ 'ਚ ਲਾਈ। ਸੋ ਮੋਹਾਲੀ ਦੀ ਸੀ ਬੀ ਆਈ ਅਦਾਲਤ ਦੇ ਵਿੱਚ ਜਦੋਂ ਜ਼ਮਾਨਤ ਦੀ ਅਰਜ਼ੀ ਲੱਗੀ ਅਤੇ ਉੱਥੇ ਫਿਰ ਸੀ ਬੀ ਆਈ ਨੂੰ ਪੁੱਛਿਆ ਗਿਆ ਅਤੇ ਸੀ ਬੀ ਆਈ ਅੱਜ ਸੁਣਵਾਈ ਸੀ, ਸੀ ਬੀ ਆਈ ਨੇ ਕਿਹਾ ਜੀ ਕਿ ਸਾਨੂੰ ਸਮਾਂ ਚਾਹੀਦਾ ਆਪਣਾ ਜਵਾਬ ਦਾਖਲ ਕਰਨ ਲਈ। ਵੈਸੇ ਤਾਂ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਵਾਸੂ ਜੀ ਕਿ ਜਿਹੋ ਜਿਹਾ ਮਾਮਲਾ ਹਰਚਰਨ ਭੁੱਲਰ ਦੇ ਖਿਲਾਫ਼, ਉਹਦੇ ਵਿੱਚ ਆਸਾਨੀ ਨਾਲ ਜ਼ਮਾਨਤ ਮਿਲਣਾ ਅਜੇ ਸੰਭਵ ਨਹੀਂ ਲੱਗਦਾ, ਬਸ਼ਰਤੇ ਕੋਈ ਉੱਪਰੋਂ ਆਸ਼ੀਰਵਾਦ ਨਾ ਹੋਵੇ। ਅਤੇ ਦੂਸਰਾ ਹੁਣ ਇਹਦੇ ਵਿੱਚ ਇਹ ਵੀ ਹੈ ਕਿ ਜਦੋਂ ਉਹਨਾਂ ਨੇ ਸਮਾਂ ਮੰਗਿਆ ਸੀ ਬੀ ਆਈ ਨੇ, ਤਾਂ ਨੈਚੁਰਲੀ ਹੈ ਕਿ ਉਹ ਇਸ ਤਰ੍ਹਾਂ ਦੇ ਤੱਥ ਲਿਆ ਕੇ ਰੱਖੇਗੀ ਜਿਹ 'ਚ ਜ਼ਮਾਨਤ ਨਾ ਮਿਲੇ, ਤਾਂ ਉਹਦੇ 'ਤੇ ਕੁਛ ਸਮਾਂ ਬਹਿਸ ਵੀ ਹੋ ਸਕਦੀ ਹੈ। ਕੁੱਲ ਮਿਲਾ ਕੇ ਇਹ ਹੈ ਕਿ ਜੀ ਉਹ ਸਮਾਂ ਮੰਗਣ ਦਾ ਨਤੀਜਾ ਇਹ ਹੋਇਆ ਕਿ ਹੁਣ 2 ਜਨਵਰੀ 'ਤੇ ਸੁਣਵਾਈ ਪੈ ਗਈ ਹੈ। ਸੋ ਇਹਦਾ ਮਤਲਬ ਇਹ 31 ਦਸੰਬਰ ਤੱਕ ਤਾਂ ਹੈ, 1 ਨਵੇਂ ਸਾਲ ਦੀ 1 ਜਨਵਰੀ ਤੱਕ ਤਾਂ ਹਰਚਰਨ ਸਿੰਘ ਭੁੱਲਰ ਲਈ ਰਾਹਤ ਦੀ ਕੋਈ ਆਸ ਨਹੀਂ ਹੈ। ਸੋ ਜੇ ਜ਼ਮਾਨਤ ਵਾਲੀ ਅਰਜ਼ੀ 'ਤੇ ਸੁਣਵਾਈ ਉਹ 2 ਜਨਵਰੀ ਨੂੰ ਹੋਣੀ ਆ, ਤਾਂ ਫਿਰ ਇਹਦਾ ਮਤਲਬ ਫਿਲਹਾਲ 2 ਤਰੀਕ ਤੱਕ ਤਾਂ ਜ਼ਮਾਨਤ ਨਹੀਂ ਮਿਲਦੀ, ਉਹ ਤੋਂ ਬਾਅਦ ਦੀ ਗੱਲ ਦੇਖਦੇ ਹਾਂ ਕੀ ਹੁੰਦਾ। ਸੋ ਉਹਨਾਂ ਸੀ ਬੀ ਆਈ ਕਿਵੇਂ ਤੱਥ ਰੱਖਦੀ ਹੈ, ਇਹਨਾਂ ਦੇ ਵਕੀਲ ਕੀ ਜ਼ਿਰਾ ਕਰਦੇ ਨੇ, ਉਹਦੇ 'ਤੇ ਨਿਰਭਰ ਹੈ। ਜੇ ਇੱਥੋਂ ਖੈਰ ਨਹੀਂ ਪੈਂਦੀ, ਫਿਰ ਹਾਈਕੋਰਟ ਜਾਣਾ ਪੈ ਸਕਦਾ, ਹਾਈਕੋਰਟ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਸੁਪਰੀਮ ਕੋਰਟ ਤੱਕ ਵੀ ਜਾ ਸਕਦੇ ਹੋ। ਸੋ ਇਸ ਲਈ ਹੁਣ ਦੇਖਣ ਵਾਲੀ ਗੱਲ ਹੋਊਗੀ 2 ਜਨਵਰੀ ਨੂੰ ਕੀ ਹੁੰਦਾ ਜੀ। ਫਿਲਹਾਲ ਹਰਚਰਨ ਸਿੰਘ ਭੁੱਲਰ ਲਈ 2 ਜਨਵਰੀ ਤੱਕ ਤਾਂ ਸਲਾਖਾਂ ਦੇ ਪਿੱਛੇ ਹੀ ਰਹਿਣਾ ਪੈਣਾ।
ਦੀਪਕ ਜੀ, ਦਿੱਲੀ ਦੇ ਵਿੱਚ ਸਰਕਾਰ ਬਦਲਿਆਂ ਨੂੰ ਹੁਣ 10 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ, ਪਰ ਜਿਹੜੇ ਐਲ ਜੀ ਨੇ ਵੀ ਕੇ ਸਕਸੈਨਾ, ਉਹਨਾਂ ਨੇ ਚਿੱਠੀ ਅਜੇ ਵੀ ਅਰਵਿੰਦ ਕੇਜਰੀਵਾਲ ਨੂੰ ਲਿਖੀ ਹੈ, ਕਹਿੰਦੇ ਜੋ ਪ੍ਰਦੂਸ਼ਣ ਹੈ ਉਹਦੇ ਵਿੱਚ ਤੁਹਾਡੀ ਕਈ ਸਾਲਾਂ ਦੀ ਅਣਗਹਿਲੀ ਜ਼ਿੰਮੇਦਾਰ ਹੈ, ਕਹਿੰਦੇ ਤੁਹਾਡੇ ਕਰਕੇ ਪ੍ਰਦੂਸ਼ਣ ਹੋਇਆ।
ਪਤਾ ਨਹੀਂ ਜੀ, ਜਦੋਂ ਕੇਜਰੀਵਾਲ ਜੀ ਦੀ ਸਰਕਾਰ ਸੀ ਦਿੱਲੀ 'ਚ ਤਾਂ ਪੰਜਾਬ ਦੇ ਧੂੰਏ ਕਰਕੇ ਪ੍ਰਦੂਸ਼ਣ ਹੁੰਦਾ ਸੀ, ਅਤੇ ਜਦੋਂ ਕੇਜਰੀਵਾਲ ਜੀ ਦੀ ਸਰਕਾਰ ਦਿੱਲੀ 'ਚ ਨਹੀਂ ਰਹੀ, ਫਿਰ ਇਕੱਲੇ ਭਾਜਪਾਈਆਂ ਨੂੰ ਤਾਂ ਪ੍ਰਦੂਸ਼ਣ ਪੰਜਾਬ ਦਾ ਲੱਗਦਾ ਰਿਹਾ ਕਿਉਂਕਿ ਉਹਨਾਂ ਦੀ ਸਰਕਾਰ ਬਣ ਗਈ, ਪਰ ਕੇਜਰੀਵਾਲ ਦੇ ਭਗਤਾਂ ਨੂੰ ਫਿਰ ਪੰਜਾਬ ਦਾ ਪ੍ਰਦੂਸ਼ਣ ਲੱਗਣੋਂ ਹਟ ਗਿਆ। ਮਤਲਬ ਇਹ ਕਮਾਲ ਦੀ ਰਾਜਨੀਤੀ ਹੈ। ਪਰ ਅੱਜ ਦੀ ਤਰੀਕ 'ਚ ਜਦੋਂ ਦਿੱਲੀ ਦੀ ਹਾਲਤ ਦੇਖਦੇ ਹਾਂ, ਅਤੇ ਤਾਂ ਪੰਜਾਬ ਦਾ ਧੂੰਆਂ ਵੀ ਨਹੀਂ ਆ ਭਾਈ, ਹੁਣ ਤਾਂ ਪੰਜਾਬ 'ਚ ਵੀ ਪਰਾਲੀ ਨਹੀਂ ਸੜ ਰਹੀ, ਸਾਡੇ ਤਾਂ ਕਣਕ ਵੀ ਨਿਸਰ ਗਈ, ਹੁਣ ਕਿਹਦੇ ਸਿਰ ਮੜਨਾ ਇਹ ਦੋਸ਼? ਸੋ ਇਹ ਇਸ ਲਈ ਆਪਣੇ ਆਪ 'ਚ ਸਵਾਲ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਮੈਂ ਉਹ ਲਗਾਤਾਰ ਨਾ ਕੁਛ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਕੁਝ ਰੀਲਾਂ ਚੱਲ ਰਹੀਆਂ ਰਾਸ਼ਟਰੀ ਮੀਡੀਆ ਦੇ ਸਾਡੇ ਐਂਕਰਸ ਦੀਆਂ, ਅਤੇ ਉਹ ਕਮਾਲ ਹੈ। ਉਸ ਸਮੇਂ ਤਾਂ ਉਹ ਜਿਵੇਂ ਵਧਾ ਕੇ ਗੱਲ ਕਰ ਰਹੇ ਸੀ ਵੀ ਕਿ ਸਰਕਾਰ ਜਵਾਬ ਦੇਵੇ, ਸਰਕਾਰ ਕਟਹਿਰੇ 'ਚ ਖੜ੍ਹੇ, ਸਰਕਾਰ ਨੂੰ ਪੁੱਛੋ, ਹੁਣ ਕਹਿੰਦੇ ਜੀ ਦਿੱਲੀ ਤਾਂ ਕੋਹਲੀ ਵਰਗੀ ਹੈ, ਦਿੱਲੀ ਤਾਂ ਜੀ ਮਤਲਬ ਕਿ ਉਹ ਆਲੇ ਦੁਆਲੇ ਦੀ ਹਵਾ ਹੀ ਇੱਥੇ ਇਕੱਠੀ ਹੋ ਜਾਂਦੀ, ਉਹ ਨਿਕਲ ਨਹੀਂ ਸਕਦੀ, ਇਸ ਲਈ ਪ੍ਰਦੂਸ਼ਣ ਦਾ ਕੋਈ ਹੱਲ ਹੀ ਨਹੀਂ ਗਾ। ਹੁਣ ਇਹ ਹੈ, ਪਤਾ ਨਹੀਂ ਸਕ੍ਰਿਪਟ ਕਿੱਥੋਂ ਆਉਂਦੀ ਹੈ ਕਿੱਥੋਂ ਨਹੀਂ, ਪਰ ਦਿੱਲੀ ਦੇ ਪ੍ਰਦੂਸ਼ਣ ਦੀ ਜੋ ਸਥਿਤੀ ਹੈ, ਉਹ ਸਥਿਤੀ 'ਤੇ ਮੌਜੂਦਾ ਸਰਕਾਰ ਨੂੰ ਐਲ ਜੀ ਪੁੱਛਣ ਦੀ ਬਜਾਏ ਕੇਜਰੀਵਾਲ ਨੂੰ ਸਵਾਲ ਕਰੇ, ਹੋਰ ਵੀ ਹਾਸੋਹੀਣੀ ਗੱਲ ਹੈ। ਵੈਸੇ ਤਾਂ ਨੁਕਤਾ ਤਾਂ ਉਹਨਾਂ ਨੇ ਬੜਾ ਵਾਜਬ ਕਿਹਾ ਕਿ ਤੁਸੀਂ ਭਾਈ ਕੱਲ੍ਹ ਨੂੰ ਫਿਰ ਦਿੱਲੀ 'ਚ ਸਰਕਾਰ ਬਣਨ ਦੀ ਲਾਲਸਾ ਰੱਖਦੇ ਹੋਵੋਗੇ, ਘੱਟੋ ਘੱਟ ਵਿਰੋਧੀ ਧਿਰ ਦਾ ਰੋਲ ਤਾਂ ਨਿਭਾਓ ਕਿ ਇੱਥੇ ਤਾਂ ਖੜੋ। ਕੇਜਰੀਵਾਲ ਜੀ ਤਾਂ ਬੋਰੀ ਬਿਸਤਰਾ ਇਕੱਠਾ ਕਰਕੇ ਐਂ ਭੱਜੇ ਹੋਏ ਨੇ ਦਿੱਲੀ ਤੋਂ, ਸਣੇ ਆਪਣਾ ਲਾਲ ਲਸ਼ਕਰ ਲੈ ਕੇ ਪੰਜਾਬ 'ਚ ਆ ਬੈਠੇ। ਹੁਣ ਜਿੰਨੀ ਲੰਬੀ ਚੌੜੀ ਚਿੱਠੀ ਉਪ ਰਾਜਪਾਲ ਸਾਹਿਬ ਨੇ ਲਿਖੀ ਹੈ ਅਤੇ ਉਹਦੇ ਵਿੱਚ ਇਹਨਾਂ ਦੀ ਉਸ 11 ਸਾਲ ਦੀ ਸਰਕਾਰ ਦੀ ਸਾਰੀ ਕਾਰਜਵਿਧਾ ਵੀ, ਉਹ 'ਚ ਸ਼ੀਸ਼ ਮਹਿਲ ਵਰਗਾ ਵੀ ਮਸਲਾ ਆਉਂਦਾ, ਸਾਰਾ ਕੁਛ ਆਉਂਦਾ। ਸੋ ਇੰਝ ਲੱਗਦਾ ਜੀ ਕਿ ਚਿੱਠੀ ਤਾਂ ਕਿਤੋਂ ਉਚੇਚੀ ਤਿਆਰ ਹੋ ਕੇ ਆਈ ਹੈ, ਕਿਉਂਕਿ ਰਾਜਪਾਲ ਅਤੇ ਉਪ ਰਾਜਪਾਲ ਅੱਜ ਕੱਲ੍ਹ ਮਤਲਬ ਕਿ ਪੂਰੀ ਤਰ੍ਹਾਂ ਸਰਕਾਰੀ ਤੋਤੇ ਨੇ। ਸੋ ਉਹ ਆਪਣੇ ਅਹੁਦੇ ਦੀ ਗਰਮਾ ਮਰਿਆਦਾ ਨੂੰ ਤਾਂ ਰੱਖ ਨਹੀਂ ਪਾਉਂਦੇ। ਸੋ ਇਹ ਇਸ ਲਈ ਉਹ ਚਿੱਠੀ ਤਾਂ ਕਿਤੋਂ ਤਿਆਰ ਹੋ ਕੇ ਆਈ ਹੈ। ਪਰ ਮੈਨੂੰ ਤਾਂ ਉਹਦੇ ਨਾਲੋਂ ਵੱਡਾ ਡਰ ਖੜਾ ਹੈ ਬਾਸੂ ਜੀ, ਕਿਤੇ ਐਂ ਨਾ ਹੋਵੇ ਕਿ ਉਹੀ ਚਿੱਠੀ ਸਾਡੇ ਪੰਜਾਬ ਦੇ ਰਾਜਪਾਲ ਸਾਹਿਬ ਵੀ ਰੱਖ ਲੈਣ ਫੋਟੋ ਸੈਟ ਕਰਾ ਕੇ, ਕਿ ਸਾਨੂੰ ਵੀ ਦੇ ਦਿਓ, ਹੈ ਬਾਅਦ 'ਚੋਂ ਇਹਦੇ 'ਤੇ ਫਲੂਡ ਲਾ ਕੇ ਨਾਂ ਬਦਲ ਕੇ ਸਾਨੂੰ ਵੀ ਜਾਰੀ ਨਾ ਕਰਨੀ ਪੈ ਜਾਵੇ। ਕੰਮ ਤਾਂ ਇੱਥੇ ਵਾਲੀ ਵੀ ਸਰਕਾਰ ਕੋਈ ਨਹੀਂ ਕਰ ਰਹੀ ਜੀ ਸੂਬੇ ਲਈ। ਸੋ ਚੁਣੌਤੀ ਤਾਂ ਇਹਨਾਂ ਮੂਹਰੇ ਵੀ ਖੜੀ ਹੈ। ਪਰ ਮੌਜੂਦਾ ਸਰਕਾਰ, ਦਿੱਲੀ ਦੀ ਸਰਕਾਰ ਕੋਲ ਇੰਨਾ ਵਧੀਆ ਫਾਰਮੂਲਾ ਹੈ ਅਤੇ ਮੈਨੂੰ ਤਾਂ ਲੱਗਦਾ ਜੀ ਪ੍ਰਦੂਸ਼ਣ ਮੁੱਕ ਗਿਆ ਹੋਊਗਾ। ਮੈਂ ਤਾਂ ਹਫ਼ਤਾ ਪਹਿਲਾਂ ਜਾਣ ਪਤਾ ਲੱਗ ਗਿਆ ਸੀ ਕਿ ਉਹਨਾਂ ਨੇ ਸਾਰਿਆਂ ਨੂੰ ਕਹਿਤਾ ਵੀ ਕਿ ਆਹ ਜਿਹੜੇ ਤੰਦੂਰ ਨੇ ਰੋਟੀਆਂ ਪੱਕਣ ਵਾਲੇ, ਇਹ ਬੰਦ ਕਰ ਦਿਓ। ਸੋ ਮਤਲਬ ਦਿੱਲੀ ਦਾ ਪ੍ਰਦੂਸ਼ਣ ਦਾ ਕਾਰਨ ਤੰਦੂਰ ਹੈ। ਕਮਾਲ ਹੈ ਕਿ ਜੇ ਕੋਈ ਵਿਚਾਰਾ ਗਰੀਬ ਮਜ਼ਦੂਰ ਉੱਥੇ ਰੋਟੀ ਵੀ ਖਾ ਲੈਂਦਾ ਛੋਟੇ ਢਾਬੇ 'ਤੇ, ਤਾਂ ਉਹ ਵੀ ਨਾ ਪੱਕਣ ਦਈਏ, ਹੈ ਨਾ। ਸੋ ਇਹ ਤਰੀਕਾਕਾਰ ਆਪਣੇ ਆਪ 'ਚ ਸਵਾਲ ਨੇ। ਅਤੇ ਹੁਣ ਅੱਜ ਕੱਲ੍ਹ ਉਹ ਪਹਾੜੀਆਂ ਗੁਜਰਾਤ ਤੋਂ ਲੈ ਕੇ ਜਿਹੜੀਆਂ ਹਰਿਆਣੇ ਤੱਕ ਆਉਂਦੀਆਂ ਨੇ, ਉਹਨਾਂ ਦੀ ਖੂਬ ਚਰਚਾ ਚੱਲ ਰਹੀ ਹੈ ਜੀ ਕਿ ਇਹਨਾਂ 'ਚ ਮਾਈਨਿੰਗ ਹੈ ਜੀ, ਇਹਨੂੰ ਰੋਕ ਲਈਏ। ਸਰਕਾਰ ਹੁਣ ਪੱਬਾਂ ਭਾਰ ਹੈ ਜੀ, ਅਸੀਂ ਰੋਕ ਦਿਆਂਗੇ। ਪਰ ਸਵਾਲ ਇਹ ਤੋਂ ਵੀ ਅੱਗੇ ਖੜਾ ਹੈ। ਮਾਣਯੋਗ ਦਿੱਲੀ ਹਾਈ ਕੋਰਟ ਨੇ ਅੱਜ ਸਵਾਲ ਕੀਤਾ ਜੀ ਦਿੱਲੀ ਸਰਕਾਰ। ਉਹ ਕਹਿੰਦੇ ਵੀ ਮੈਨੂੰ ਇਹ ਦੱਸੋ ਕਿ ਜਿਹੜਾ ਉਹ ਏਅਰ ਪਿਊਰੀਫਾਇਰ ਹੁੰਦਾ ਹੈ, ਜਿਹੜਾ ਹਵਾ ਨੂੰ ਸਾਫ਼ ਕਰਨ ਵਾਲਾ, ਉਹ ਕਹਿੰਦੇ ਵੀ ਉਹਦੇ ਉੱਤੇ 18% GST ਕਿਉਂ ਹੈ? ਕਿ ਜੇ ਤੁਸੀਂ ਉਹਨੂੰ ਲਗਜ਼ਰੀ ਚੀਜ਼ 'ਚ ਰੱਖ ਰਹੇ ਹੋ ਤੇ ਅੱਜ ਦੀ ਤਰੀਕ 'ਚ ਤਾਂ ਉਹ ਮੈਡੀਕਲ ਖੇਤਰ 'ਚ ਹੋਣਾ ਚਾਹੀਦਾ। ਉਹ ਤਾਂ ਲੋੜ ਹੈ ਹੁਣ, ਹੁਣ ਉਹ ਦਿਖਾਵੇ ਦੀ ਚੀਜ਼ ਥੋੜ੍ਹਾ, ਸ਼ੋ ਪੀਸ ਥੋੜ੍ਹਾ, ਕਿ ਹਾਂ ਵੀ ਦੇਖੋ ਵੀ ਸਾਡੇ ਘਰੇ ਹੈ ਨਾ, ਮਤਲਬ ਏਅਰ ਪਿਊਰੀਫਾਇਰ ਵੀ ਹੈਗਾ। ਉਹ ਕਹਿੰਦੇ ਕਿ ਇਹਦੇ ਲਈ ਤਾਂ ਤੁਹਾਨੂੰ ਹੁਣ ਇਹਨੂੰ 18% ਦੀ ਬਜਾਏ 5% GST ਕਰ ਦੇਣੀ ਚਾਹੀਦੀ ਹੈ। ਮਾਣਯੋਗ ਹਾਈ ਕੋਰਟ ਦੀ ਤਾੜਨਾ ਸਲਾਹ ਦੇ ਨਾਤੇ ਹੈਗੀ ਆ ਸਰਕਾਰ ਨੂੰ। ਸੋ ਇਸ ਲਈ ਸਵਾਲ ਤਾਂ LG ਸਾਹਿਬ ਰੇਖਾ ਗੁਪਤਾ ਨੂੰ ਕਰਨੇ ਬਣਦੇ ਨੇ, ਕੇਜਰੀਵਾਲ ਨੂੰ ਨਹੀਂ। ਕੇਜਰੀਵਾਲ ਨੂੰ ਤਾਂ ਜਵਾਬ ਦਿੱਲੀ ਦੀ ਜਨਤਾ ਦੇ ਚੁੱਕੀ ਹੈ ਅਤੇ ਉਹ ਉਵੇਂ ਹੀ ਹੁਣ ਮਤਲਬ ਕਿ ਉਹਦੇ ਸਾਹਮਣੇ ਇੱਕ ਤਾਰਿਆ ਅਤੇ ਦੂਆ ਆਇਆ, ਉਹਦੇ ਲਈ ਤਾਂ ਕੋਈ ਫਰਕ ਹੀ ਨਹੀਂ ਪਿਆ, ਉਹਨਾਂ ਦੀ ਸਥਿਤੀ ਤਾਂ ਜਿਉਂ ਦੀ ਤਿਉਂ ਹੈ। ਸੋ ਇਸ ਲਈ ਦਿੱਲੀ ਦਾ ਪ੍ਰਦੂਸ਼ਣ ਵੱਡਾ ਮਸਲਾ, ਪਰ ਇੱਕ ਦੂਏ ਦੇ ਸਿਰ ਪਾ ਕੇ ਨਹੀਂ ਸਰਨਾ, ਉਹਦੇ ਲਈ ਸਿਰ ਜੋੜ ਕੇ ਕੰਮ ਕਰਨ ਦੀ ਲੋੜ ਹੈ। ਔਰ ਇਹ ਦੇਸ਼ ਦਾ ਮਸਲਾ, ਦੁਨੀਆ ਦਾ ਮਸਲਾ ਹੈ, ਓਵਰਆਲ ਇਸ ਮਸਲੇ 'ਤੇ ਮੰਥਨ ਦੀ ਲੋੜ ਹੈ। ਪਰ ਸਾਡੀ ਰਾਜਨੀਤੀ ਤੋਹਮਤਬਾਜ਼ੀ ਤੋਂ ਉੱਪਰ ਨਹੀਂ ਉੱਟ ਰਹੀ। ਸੰਸਦ 'ਚ ਅਸੀਂ ਪੁਰਾਣੇ ਜਿਹੜੇ ਤੁਰ ਗਏ ਉਹਨਾਂ ਨੂੰ ਭੰਡੀ ਜਾਂਦੇ ਹਾਂ ਕਿ ਨਹਿਰੂ ਨੇ ਐਂ ਕਰਤਾ, ਉਹ ਐਂ ਕਰਤਾ, ਅਤੇ ਇਹ ਹੁਣ ਪਿਛਲੀਆਂ ਸਰਕਾਰਾਂ ਨੂੰ ਭੰਡੀ ਜਾਂਦੇ ਆ, ਸਾਡੇ ਵਾਲੇ ਉਹ ਤੋਂ ਪਿਛਲੀਆਂ ਸਰਕਾਰਾਂ ਨੂੰ ਭੰਡੀ ਜਾਂਦੇ ਆ। ਸੋ ਭੰਡ ਭੰਡਈਏ ਨਾਲ ਲੰਘ ਜੂਗਾ ਜੀ, ਅਗਲੀਆਂ ਆਉਣਗੀਆਂ ਇਹਨਾਂ ਨੂੰ ਭੰਡਣ ਲੱਗ ਜਾਣਗੀਆਂ, ਪਰ ਮਸਲੇ ਦਾ ਹੱਲ ਉਹ ਕਿਸੇ ਕੋਲ ਨਹੀਂ ਇਹਨਾਂ ਕੋਲ।
ਦੀਪਕ ਜੀ, ਇਹ ਸਾਰੀ ਜਾਣਕਾਰੀ ਲਈ, ਅਨਾਲਿਸਿਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆਉਂਦੇ ਸੋਮਵਾਰ ਫਿਰ ਗੱਲਬਾਤ ਹੋਏਗੀ ਜੀ।
ਬਹੁਤ ਸ਼ੁਕਰੀਆ ਜੀ,
ਮਿਹਰਬਾਨੀ ਜੀ।